जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच जी। भाई जोगा सिंह जी हो रहे नसराले वाले जो होने महाराज जी हो रहे गुण गा रहे सन ते संगति सोपा की थी गुरु नानक साहब जी की संगति सानू बहुत चंगा लगा। पर जी कदी भी बार भी कित नहीं भुल के भी इत्थे ते सवाल ही पैदा नहीं होंदा बार भी कित नहीं एक गुरु नानक साहब जी दे जकारे बुलाने हैं आपां कौन हाँ जकारे बुलाउन वाले अपने मिट्टी दा जरा हाँ उन्हें दिसदा है उन्हें नहीं दिसना गुरु नानक साहब जी दे जकारे बुलाने हैं उन्हां दी जय जयकार करनी है। साडा दिल होर तरह हो गया सुन के आ रहे थे जकारा बुला भाई साहब कीर्तन करते इन्हों की बहुत वड्डी ड्यूटी है कि संगतां नूं सोझी पाउणी कि महाराज जी होरां तो बिना किसी होर दा जकारा नहीं आपां ते सारे उन्हां दे सेवादार हाँ उन्हें मेहर करके अपने चरणी लाया है ओदी मेर अपनी की वड्याई वो तुरदा है ते ओदे जोड़े नाल कोई मिट्टी दा कण कण वो ला लेंदा है अपने जोड़े नाल ते उस कण दी की वड्याई वो ते जिन्ने अपने जोड़े नाल ला लिया उस दी वड्याई उस दी जय जय जी। हर वक्त आपां देखते हैं ये कभी भी अपनी सुरती विच्चों विसरना नहीं चाहिए कि हर वक्त गुरु नानक साहब जी आपां देख रहे हैं हर वक्त उन्होंने अपने ते अख है वो अपने अगे पिछे सज्जे खब्बे उपर हेठां चार कैमरा सामने ही हुंदा है ते वो आपां नूं कोई भी वो सब कुछ देखदा रहिंदा है सिर्फ वो एक एंगल ते ही हुंदा है ते जेड़ा हर एंगल ते बैठा है उहदे कोलों आपां की लुका सकदे कैमरा ते एक एंगल ते है उहदे कोलों कुछ नहीं छुपा सकदे उहनूं मुड़ के देखिए ते सब कुछ दिखाउंदा है ते जेड़ा हर एंगल ते बैठा हर वक्त आपां नूं देखदा कि आपां की कर रहे हैं कित्थे हैं जदों आपां नूं बहुत कुछ देंदा है ते फिर देखदा है कि असीं उहदे एहसानमंद किन्ना क साडे अंदर एहसानमंदगी दा मादा किन्ना क बहुती वार ते असीं जदों बहुत कुछ आ जांदा है ते उहनूं भुल ही जांदे हां ਦੁਨੀਆਂ ਜਕਾਰੇ ਬਣਾਉਣ ਲੱਗ ਜਾਂਦੀ ਹੈ। ਬਹੁਤ ਕੁਛ ਦੇ ਕੇ ਦੇਖਦਾ ਹੈ ਕਿ ਕਿੰਨਾ ਕੁ ਅਹਿਸਾਨਮੰਦ, ਤੇ ਜਦੋਂ ਹਿਸਾਬ ਦਾ ਹੀ ਦਿੰਦਾ ਹੈ, ਨਾ ਬਹੁਤਾ ਜ਼ਿਆਦਾ ਅਤੇ ਨਾ ਥੋੜੋਂ ਹੀ, ਅਤੇ ਫਿਰ ਦੇਖਦਾ ਹੈ ਕਿ ਕੀ ਆਪਾਂ ਸੰਤੁਸ਼ਟ ਹਾਂ, ਕੀ ਆਪਣੇ ਅੰਦਰ ਸੰਤੋਖ ਹੈ। ਸੰਤੁਸ਼ਟ ਹਾਂ ਉਹਦੇ, ਉਸਨੇ ਜਿੰਨਾ ਦਿੱਤਾ ਹੈ ਉਹਦੇ ਨਾਲ ਸੰਤੁਸ਼ਟ ਹਾਂ। ਜਦੋਂ ਸਭ ਕੁਛ ਹੀ ਖੋ ਲੈਂਦਾ ਹੈ ਤੇ ਫਿਰ ਦੇਖਦਾ ਹੈ ਕਿ ਕੀ ਤੂੰ ਅਜੇ ਵੀ ਮੇਰਾ ਬਣਿਆ ਹੋਇਆ। ਫਿਰ ਦੇਖਦਾ ਹੈ ਕਿ ਕੀ ਤੂੰ ਅਜੇ ਵੀ ਮੇਰਾ ਬਣਿਆ ਹੋਇਆ ਹੈ, ਕਿ ਆਖਦਾ ਹੈ ਕਿ ਮੈਨੂੰ ਰੱਬ ਵਿੱਚ ਵਿਸ਼ਵਾਸ ਹੀ ਨਹੀਂ ਰਿਹਾ। ਵਿਸ਼ਵਾਸ ਰੱਬ ਵਿੱਚ ਤਾਂ ਡਾਲਰਾਂ ਨਾਲ ਨਹੀਂ ਬਣਨਾ ਸੀ ਕਿ ਜ਼ਿਆਦਾ ਡਾਲਰ ਆ ਗਿਆ ਅਤੇ ਜ਼ਿਆਦਾ ਵਿਸ਼ਵਾਸ ਹੋ ਗਿਆ, ਘੱਟ ਗਿਆ ਅਤੇ ਵਿਸ਼ਵਾਸ ਘੱਟ ਗਿਆ। ਦੇਖਦਾ ਹੈ ਪੈਰ ਪੈਰ 'ਤੇ। ਜਦੋਂ ਆਪਾਂ ਨੂੰ ਕੁਝ ਨਹੀਂ ਸੁੱਝਦਾ, ਹਨੇਰਾ ਹੀ ਹਨੇਰਾ ਆਪਣੀ ਜ਼ਿੰਦਗੀ ਵਿੱਚ ਆ ਜਾਂਦਾ ਹੈ ਅਤੇ ਪਲ ਆਉਂਦੇ ਹਨ ਹਰ ਇੱਕ ਦੀ ਜ਼ਿੰਦਗੀ ਵਿੱਚ, ਹਨੇਰਾ ਹੀ ਹਨੇਰਾ ਚਾਰ ਚੁਫੇਰੇ, ਕੁਝ ਸੋਚ ਹੀ ਨਹੀਂ ਆਉਂਦੀ, ਤੇ ਫਿਰ ਦੇਖਦਾ ਹੈ ਕਿ ਕੀ ਅਜੇ ਵੀ ਮੇਰੇ 'ਤੇ ਭਰੋਸਾ ਹੈ, ਫੇਥ ਹੈ ਮੇਰੇ 'ਤੇ। ਹਨੇਰੇ ਵਿੱਚ ਆਪਾਂ ਨੂੰ ਲੈ ਕੇ ਜਾਣਾ ਜਾਂ ਚਾਨਣ ਵਿੱਚ ਲੈ ਆਉਣਾ ਹੈ ਤੇ ਉਹਦੇ ਹੱਥ ਵਿੱਚ। ਹਨੇਰੇ 'ਚ ਖੜ ਕੇ ਦੇਖਦਾ ਹੈ ਕਿ ਕੀ ਤੈਨੂੰ ਹਨੇਰੇ ਵਿੱਚ ਭਰੋਸਾ ਹੈ ਕਿ ਮੈਂ ਤੇਰੀ ਉਂਗਲ ਫੜੀ ਹੋਈ। ਅਤੇ ਜਦੋਂ ਕਿਤੇ ਮਨ ਬਹੁਤ ਹੀ ਦੁਨੀਆ ਵਿੱਚ ਜਾਣ ਨੂੰ ਕਰੇ, ਦੁਨਿਆਵੀ ਖਾਹਿਸ਼ਾਂ ਵੱਲ ਜਾਵੇ, ਤੇ ਫਿਰ ਦੇਖਦਾ ਹੈ ਕਿ ਕੀ ਅਜੇ ਵੀ ਤੂੰ ਦ੍ਰਿੜਤਾ ਨਾਲ ਇਸ ਰਸਤੇ 'ਤੇ ਚੱਲਦਾ ਰਹਿ ਸਕਦਾ। ਡੋਲਦਾ ਤੇ ਨਹੀਂ, ਇੱਕ ਚੀਜ਼ ਜੋ ਹਰ ਵਕਤ ਹੀ ਦੇਖਦਾ ਰਹਿੰਦਾ ਹੈ ਕਿ ਤੂੰ ਮੇਰੇ ਹੁਕਮ ਵਿੱਚ ਹੈ ਕਿ ਨਹੀਂ, ਤੂੰ ਮੇਰੇ ਹੁਕਮ ਵਿੱਚ ਹੈ। ਸੋ ਹਰ ਪਲ, ਹਰ ਛਿਨ ਗੁਰੂ ਨਾਨਕ ਸਾਹਿਬ ਜੀ ਹੋਰਾਂ ਦਾ ਕੈਮਰਾ ਆਪਣੇ 'ਤੇ ਚਾਰ ਚੁਫੇਰਿਓਂ ਲੱਗਾ ਹੋਇਆ, ਉਸੇ ਪਲ ਤੋਂ ਜਿਸ ਪਲ ਆਪਾਂ ਇਸ ਦੁਨੀਆਂ ਵਿੱਚ ਪੈਰ ਪਾਇਆ ਸੀ। ਹਰ ਵਕਤ ਯਾਦ ਰੱਖਣਾ ਹੈ ਕਿ ਆਪਾਂ ਕੀ ਹਾਂ, ਕੁਛ ਵੀ ਨਹੀਂ ਹਾਂ, ਅਤੇ ਉਹ ਕਿੱਡਾ ਹੈ। ਜਿਹੜਾ ਦਿਲ ਜਦੋਂ ਮਿਹਰ ਕਰਕੇ ਆਪਣੇ ਦਿਲ ਵਿੱਚ ਨਿਮਾਣਾ ਪੁਣਾ ਪਾ ਦੇਵੇ ਤਾਂ ਫਿਰ ਉਹ ਦਿਲ ਤਕੜਾ ਹੋ ਜਾਂਦਾ। ਜਿਸ ਦਿਲ ਵਿੱਚ ਪਰਮਾਤਮਾ ਗਰੀਬੀ ਨਹੀਂ ਪਾਉਂਦਾ, ਉਹ ਦਿਲ ਕਦੀ ਤਕੜਾ ਨਹੀਂ ਹੋ ਸਕਦਾ, ਉਹ ਡਿੱਗ ਡਿੱਗ ਪਏਗਾ। ਗਰੀਬੀ ਮਨ ਦੀ ਗਰੀਬੀ। ਗੁਰੂ ਨਾਨਕ ਕੋਲੋਂ ਲੈ ਲਓ ਦਾਤ ਗਰੀਬੀ ਦੀ, ਗੁਰੂ ਨਾਨਕ ਕੋਲੋਂ ਲੈ ਲਓ ਦਾਤ ਗਰੀਬੀ ਦੀ। ਇੱਕ ਕੋਲੋਂ ਲੈ ਲੋ ਦਾਤ ਗਰੀਬੀ ਦੀ, ਗੁਰੂ ਨਾਨਕ ਕੋਲੋਂ ਲੈ ਲੋ ਦਾਤ ਗਰੀਬੀ ਦੀ, ਹੋਰ ਕਿਤੋਂ ਨਹੀਂ ਮਿਲਣੀ 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 ਦਾਤ ਗਰੀਬੀ ਦੀ, ਜੇ ਰੂਪ ਲਾਲ ਦੇ ਨਾਲ ਉਸਦੀ ਖੂਹ ਤੋਂ ਉਸਦੇ ਪਿੰਡ ਆ ਜਾਂਦੇ ਹਨ ਸਾਹੋ ਕੇ, ਘਰ ਜੀ ਪੈਂਦਾ ਹੈ, ਘਰ ਦਾ ਹਰ ਇੱਕ ਜੀ ਜੀ ਪੈਂਦਾ ਹੈ, ਪਿੰਡ ਵਿੱਚ ਖਬਰ ਹੁੰਦੀ ਹੈ, ਪਿੰਡ ਵਾਲੇ ਦਰਸ਼ਨ ਕਰਨ ਆਉਂਦੇ, ਉਪਦੇਸ਼ ਸੁਣ ਕੇ ਦਰਸ਼ਨ ਕਰਕੇ ਉਹਨਾਂ ਦਾ ਅੰਦਰ ਜਾਗਦਾ ਹੈ, ਉਹ ਜੀ ਪੈਂਦੇ, ਸਾਰਾ ਪਿੰਡ ਜੀ ਪਿਆ, ਸਾਰਾ ਪਿੰਡ ਜੀ ਪਿਆ, ਹਰ ਪਲ ਹਰ ਰੋਜ਼ ਪਿੰਡ ਦੇ ਜੀ ਰੱਬੀ ਰੰਗ ਅਤੇ ਰੱਬੀ ਰੰਗ ਅਤੇ ਰੱਬੀ ਪਿਆਰ ਵਿੱਚ ਭਿੱਜੇ ਰਹਿੰਦੇ। ਅੱਠ ਦਿਨ ਬੀਤ ਜਾਂਦੇ ਹਨ ਅਤੇ ਅਚਾਨਕ ਹੀ ਮਹਾਰਾਜ ਜੀ ਕਹਿੰਦੇ, ਰੂਪ ਲਾਲ ਅਸਾਂ ਨੂੰ ਹੁਣ ਸੱਦ ਪਈ ਹੈ, ਅਸਾਂ ਕੂਚ ਕਰ ਜਾਣਾ। ਉੱਧਰ ਅੱਠ ਦਿਨ ਪਹਿਲਾਂ ਜਦੋਂ ਭਾਈ ਲਾਲੋ ਕੋਲੋਂ ਮਹਾਰਾਜ ਜੀ ਤੁਰੇ ਸਨ ਅਤੇ ਭਾਈ ਲਾਲੋ ਦੇ ਅੰਦਰ ਵਿਛੋੜੇ ਦੀ ਚੀਜ਼ ਪੈ ਰਹੀ ਹੈ, ਅਤੇ ਉਹ ਅੱਜ ਫਿਰ ਜੀ ਪਿਆਣਾ ਉਸ ਰਸਤੇ 'ਤੇ ਆ ਖਲੋਤਾ ਹੈ ਜਿਸ ਰਸਤੇ ਤੋਂ ਮਹਾਰਾਜ ਜੀ ਤੁਰ ਕੇ ਆਏ ਸਨ, ਉੱਥੇ ਖਲੋ ਕੇ ਆਪਣੇ ਨਾਲ ਹੀ ਗੱਲਾਂ ਕਰਦਾ ਹੈ। ਮਹਾਰਾਜ ਜੀ ਹੋਰਾਂ ਨੂੰ ਸੁਣਾ ਕੇ ਕਹਿੰਦਾ ਹੈ, ਜਿੰਨੀ ਰਾਹੀਂ ਆਏ ਸੀ ਸਾਹਿਬਾ, ਉਨੀ ਰਾਹੀਂ ਮੁੜ ਆਉਣਾ, ਜਿੰਨੀ ਰਾਹੀਂ ਆਏ ਸੀ ਸਾਹਿਬਾ, ਉਨੀ ਰਾਹੀਂ ਮੁੜ ਆਉਣਾ, ਜਿੰਨੀ ਰਾਹੀਂ ਆਏ ਸੀ ਸਾਹਿਬਾ, ਉਨੀ ਰਾਹੀਂ ਮੁੜ ਆਉਣਾ, ਜਿੰਨੀ ਰਾਹੀਂ ਆਏ ਸੀ ਸਾਹਿਬਾ, ਉਨੀ ਰਾਹੀਂ ਮੁੜ ਆਉਣਾ, ਦਿਲ ਮੇਰੇ ਵਿੱਚ ਵਾਸਾ ਕਰੀ ਜਦ ਅੱਖੋਂ ਓਲੇ ਹੋਣਾ, दिल मेरे विच वास करी जाए अखों ओले होना दिल मेरे विच वास करी जाए अखों ओले होना दिल मेरे विच वास करी जाए अखों ओले होना भाई रूपे नूं विछोड़े दी खबर मिली है कि विछोड़ा पैन लगा है ते रूपा कहिंदा पातशाह इनैन तेरे दर्शनां लई डाढे तपे हुए सन अजे ते ठरे भी नहीं मन बहुत प्यास नाल त्रास त्रास करदा सी उसकी प्यास अजे बुझी नहीं जान दा ना ना लो जे तुठे हो ते तुठे ही रहो हुण विछोड़ा ना पायो मेरे कोलों विछोड़ा जर नहीं होना विछोड़े दा ना सुन के ही मेरे अंदर इस तरह चीस उठी है हुण परा ना होयो हुण अपने विच समा लियो महाराज जी कहिंदे रूप लाल हुक्म होया है कि परमेश्वर जी दा आदेश होर थे जाके देना है उस उन्हां दा हुक्म वजाउणा है रूप लाल कहिंदा कि मेहर ते कोमलता दे फुल मैं ना ते कह सकदा हां कि जाओ ते ना मेरी कोई औकात है कि आखां ना जाओ पर मेरे कोलों विछोड़ा चलिया नहीं जाना महाराज जी कहते रूप लाल करतार की दरगाह विच किसी की पुकार पहुंची है कोई कष्ट नाल तरा तरा कर रहा है ते उहदा कष्ट वेख के पौणा भी उदास हो गईयां हन वेख सूरज दी धुप भी उदास उदास है सारे बिरश बूटे उदास हो गए हन बिरशां विच वसदे सारे पंखे रूप पशु पंछी सब उदास हो गए डाढा कष्ट किसे ते आन चुल लिया है तू हुण जिउंदा हो गया है तू जिउंदा रहो उस सच्चे नाल जुड़िया रही अपने मन ते तन विच उहदी याद दी खिच हमेशा पई रवे ते रब करे तेनू कदे न विसरे वाहे तेनू कदे न विसरे वाहे गुरु तेनू कदे न विसरे वाहे गुरु ਤੈਨੂੰ ਕਦੇ ਨਾ ਵਿਸਰੇ ਵਾਹਿਗੁਰੂ, 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 ਤੂੰ ਜਿਉਂਦਾ ਰਹਿ ਜੁੜਿਆ ਰਹੀ ਤੇ ਆਪਣੇ ਅੰਦਰੋਂ ਰੱਬੀ ਗੂੰਜ, ਤੇਰੇ ਅੰਦਰ ਰੱਬੀ ਗੂੰਜ ਗੂੰਜਦੀ ਰਹੇ, ਤੇਰੇ ਅੰਦਰ ਰੱਬੀ ਗੂੰਜ ਗੂੰਜਦੀ ਰਹੇ, ਫਿਰ ਤੂੰ ਹਮੇਸ਼ਾ ਲਈ ਜੀਂਦਾ ਹੋ ਜਾਏਗਾ। ਰੱਬੀ ਗੂੰਜ ਅੰਦਰ ਗੂੰਜ, ਸ਼ਬਦੀ ਗੋਬਿੰਦ ਗੱਜਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਮਹਾਰਾਜ ਜੀ ਕਹਿੰਦੇ ਤੂੰ ਆਪਣੇ ਅੰਦਰ ਰੱਬੀ ਗੂੰਜ ਗੂੰਜਾਉਂਦਾ ਰਹੀ, ਤੂੰ ਹੁਣ ਜੀ ਪਿਆ ਹੈ ਤੇ ਜੀਂਦਾ ਰਹਿ। ਜੇ ਆਪਣੇ ਬਜ਼ੁਰਗ ਕੱਲ੍ਹ ਦੀਆਂ ਗੱਲਾਂ ਹਨ, ਜਦੋਂ ਉਹਨਾਂ ਦੀ ਬੋਲੀ ਵਿੱਚ ਗੁਰਬਾਣੀ ਦੇ ਬਹੁਤ ਸ਼ਬਦ ਸਨ, ਆਪਣੀ ਬੋਲੀ ਵਿੱਚੋਂ ਅਲੋਪ ਹੋ ਰਹੇ। ਆਪਣੇ ਬਜ਼ੁਰਗ ਜਦੋਂ ਕਿਸੇ ਨੂੰ ਅਸੀਸ ਦਿੰਦੇ ਸਨ ਤੇ ਆਖਦੇ ਸਨ ਜਿਉਂਦਾ ਰਹੋ, ਜੋ ਮਹਾਰਾਜ ਜੀ ਇੱਥੇ ਬਚਨ ਕਰਦੇ ਕਿ ਜਿਉਂਦਾ ਰਹੋ, ਜਦੋਂ ਅਸੀਸ ਦਿੰਦੇ ਸੀ ਆਪਣੇ ਬਜ਼ੁਰਗ ਕਿ ਜਿਉਂਦਾ ਰਹੋ, ਇਹਦਾ ਮਤਲਬ ਇਹ ਸਾਰੇ ਜਾਣਦੇ ਹਨ ਕਿ ਹਮੇਸ਼ਾ ਤਾਂ ਕੋਈ ਜਿਉਂਦਾ ਰਹਿ ਹੀ ਨਹੀਂ ਸਕਦਾ ਸਰੀਰ ਵਿੱਚ। ਜਿਉਂਦਾ ਰਹਿਣ ਦਾ ਮਤਲਬ ਇਹੀ ਹੁੰਦਾ ਸੀ ਕਿ ਉਹਦੇ ਨਾਲ ਜੁੜਿਆ ਰਹੋ, ਜੁੜਿਆ ਰਹੋ, ਜੁੜਿਆ ਰਹੋ। ਅਤੇ ਮਹਾਰਾਜ ਜੀ ਕਹਿੰਦੇ ਜਿਉਂਦਾ ਰਹੇ, ਜਿਉਂਦਾ ਰਹੇ। ਪਰ ਸਾਨੂੰ ਹੁਣ ਜਾਣਾ ਪੈਣਾ ਹੈ, ਉਹਦਾ ਹੁਕਮ ਟਾਲ ਨਹੀਂ ਸਕਦੇ। ਕੋਈ ਸਾਨੂੰ ਰੂਪ ਲਾਲ ਦੇਖ ਕੇ ਕਿ ਮਹਾਰਾਜ ਜੀ ਜਾਣ ਲੱਗੇ ਹਨ ਤੇ ਬੇਹੋਸ਼ ਜਿਹਾ ਹੋ ਜਾਂਦਾ ਹੈ, ਮੂੰਹੋਂ ਇੰਨਾ ਹੀ ਨਿਕਲਦਾ ਹੈ ਕਿ ਸਵਾਮੀ ਮੇਰੇ ਵੱਸ ਦੀ ਗੱਲ ਨਹੀਂ, ਮੇਰੇ ਵੱਸ ਦੀ ਗੱਲ ਨਹੀਂ, ਚਰਨਾਂ ਤੇ ਡਿੱਗ ਪੈਂਦਾ ਹੈ। ਤੇ ਜਿਸ ਤਰ੍ਹਾਂ ਨੀਂਦ ਬੇਹੋਸ਼ ਜਿਹਾ ਹੋ ਜਾਂਦਾ ਹੈ ਕਿ ਤੁਰ ਚੱਲੇ, ਮਹਾਰਾਜ ਜੀ ਜੋ ਮੇਰਾ ਦੇ ਚਸ਼ਮੇ ਪ੍ਰੇਮ ਦੇ ਸੂਮੇ, ਬਹੁਤ ਪਿਆਰ ਨਾਲ ਕਹਿੰਦੇ ਰੂਪ ਲਾਲ, ਅਸੀਂ ਤੇ ਰਹਿ ਨਹੀਂ ਸਕਦੇ, ਸਾਨੂੰ ਜਾਣਾ ਪੈਣਾ ਹੈ, ਤੇ ਚੱਲ ਤੂੰ ਵੀ ਨਾਲ ਚੱਲ, ਤੂੰ ਵੀ ਚੱਲ ਕੇ ਰੱਬ ਦੇ ਰੰਗ ਦੇਖ। ਰੂਪ ਲਾਲ ਉੱਠ ਕੇ ਤਿਆਰ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਚੁੱਕ ਰਬਾਬ ਤੇ ਰੱਬ ਦੇ ਰੰਗ ਦੇਖੀਏ, ਚੱਲ ਤੈਨੂੰ ਦਿਖਾਈਏ ਕਿ ਅਯਾਲੇ ਹੀ ਕਸਾਈ ਹੋ ਗਏ ਹਨ, ਜਿਨ੍ਹਾਂ ਨੇ ਪਸ਼ੂਆਂ ਨੂੰ ਚਾਰਨਾ ਸੀ, ਪਸ਼ੂਆਂ ਨੂੰ ਪਾਲਣਾ ਪੋਸਣਾ ਸੀ, ਉਹੀ ਉਹਨਾਂ ਦਾ ਕਾਤਲ ਬਣ ਗਏ ਹਨ। ਜਿਸ ਵਾੜ ਨੇ ਖੇਤ ਦੀ ਰਾਖੀ ਕਰਨੀ ਸੀ, ਉਹ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਜਿਨ੍ਹਾਂ ਪਹਿਰੇਦਾਰਾਂ ਨੇ ਰਾਖੀ ਕਰਨੀ ਸੀ, ਉਹ ਪਹਿਰੇਦਾਰ ਹੀ ਸੰਨ ਲਾਈ ਬੈਠੇ। ਫਿਰ ਮਹਾਰਾਜ ਜੀ ਹੋਰਾਂ ਬਚਨ ਉਚਾਰਿਆ, ਕਹਿੰਦੇ ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹਿਆ ਕੋਈ। ਸਾਲਕ ਆਖਦੇ ਜਿਹੜਾ ਰੱਬ ਨਾਲ ਸਲੂਕ ਰੱਖੇ, ਜਿਹੜਾ ਰੱਬ ਦੇ ਰਸਤੇ 'ਤੇ ਚੱਲੇ। ਮਹਾਰਾਜ ਜੀ ਕਹਿੰਦੇ ਕੋਈ ਵੀ ਰੱਬ ਦੇ ਰਸਤੇ 'ਤੇ ਚੱਲਣ ਵਾਲਾ ਨਹੀਂ ਦਿਸਦਾ, ਕੋਈ ਵੀ ਰੱਬ ਦਾ ਮਿੱਤਰ ਨਹੀਂ ਦਿਸਦਾ। ਨਾਨਕ ਦੁਨੀਆ ਕੈਸੀ ਹੋਈ, ਨਾਨਕ ਦੁਨੀਆ ਕੈਸੀ ਹੋਈ,
ਨਾਨਕ ਦੁਨੀਆ ਕੈਸੀ ਹੋਈ, ਨਾਨਕ ਦੁਨੀਆ ਕੈਸੀ ਹੋਈ।
ਸਾਲਕ ਮਿੱਤ ਨਾ ਰਹਿਆ ਕੋਈ, ਸਾਲਕ ਮਿੱਤ ਨਾ ਰਹਿਆ ਕੋਈ,
ਸਾਲਕ ਮਿੱਤ ਨਾ ਰਹਿਆ ਕੋਈ, ਸਾਲਕ ਮਿੱਤ ਨਾ ਰਹਿਆ ਕੋਈ।
ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਆ ਕੋਈ, ਦੇਖੋ ਦੁਨੀਆ ਕਿਸ ਤਰ੍ਹਾਂ ਦੀ ਹੋ ਗਈ। ਕੋਈ ਵੀ ਰੱਬ ਦੇ ਰਸਤੇ ਤੇ ਚੱਲਣ ਵਾਲਾ ਨਹੀਂ ਦਿਸਦਾ, ਕੋਈ ਵੀ ਕਿਸੇ ਦਾ ਮਿੱਤਰ ਨਹੀਂ ਦਿਸਦਾ। ਰਬਾਬ ਉਠਾ ਕੇ ਭਾਈ ਮਰਦਾਨਾ ਨਾਲ ਭਾਈ ਰੂਪਾ ਤੇ ਭਾਈ ਬਾਲਾ ਜੀ ਤੁਰ ਪੈਂਦੇ ਹਨ। ਪੱਛਮ ਦੀ ਦਿਸ਼ਾ ਨੂੰ ਸਿਆਲਕੋਟ ਸ਼ਹਿਰ ਦੇ ਬਾਹਰ ਵਾਰ ਇੱਕ ਪੁਰਾਣਾ ਕਬਰਸਤਾਨ ਹੈ, ਮੜੀਆਂ। ਉਹਨਾਂ ਮੜੀਆਂ ਵਿੱਚ ਇੱਕ ਥੋੜ੍ਹਾ ਉੱਚਾ ਜਿਹਾ ਥਾਂ ਹੈ। ਮਹਾਰਾਜ ਜੀ ਕਹਿੰਦੇ ਭਾਈ ਇੱਥੇ ਬੈਠ ਜਾਈਏ। ਮਰਦਾਨਾ ਕਹਿੰਦਾ ਜੀ ਇਹ ਤੇ ਕਬਰਾਂ ਹਨ, ਉਜਾੜ ਹਨ, ਕਿਤੇ ਬਸਤੀ ਵਿੱਚ ਜਾ ਕੇ ਬੈਠਦੇ ਹਾਂ। ਮਹਾਰਾਜ ਜੀ ਕਹਿੰਦੇ ਮਰਦਾਨੇ ਜੀ, ਸਾਰੇ ਸੱਜਣ ਸਾਰੀ ਸੰਗਤ ਮਹਾਰਾਜ ਜੀ ਹੋਰਾਂ ਦੇ ਦਰਬਾਰ 'ਚ ਆਉਣ ਤੋਂ ਪਹਿਲਾਂ ਜ਼ਰੂਰ ਯਾਦ ਨਾਲ ਫੋਨ ਆਫ ਕਰ ਲੈਣੇ ਚਾਹੀਦੇ, ਕਿਉਂਕਿ ਬਹੁਤ ਵੱਡੀ ਬੇਅਦਬੀ ਹੈ ਮਹਾਰਾਜ ਜੀ ਹੋਰਾਂ ਦੇ ਦਰਬਾਰ ਵਿੱਚ। ਕੋਈ ਚੀਜ਼ ਵੀ ਮਹਾਰਾਜ ਜੀ ਹੋਰਾਂ ਤੋਂ ਕਿਹੜਾ, ਹਾਂਜੀ, ਕੋਈ ਫੋਨ ਕੋਈ ਨਹੀਂ ਆਉਣ ਲੱਗਾ ਐਮਰਜੈਂਸੀ ਦਾ ਫੋਨ ਜਿੰਨਾ ਚਿਰ ਆਪਾਂ ਇੱਥੇ। ਮਹਾਰਾਜ ਜੀ ਕਹਿੰਦੇ ਮਰਦਾਨਿਆ ਉਜਾੜਾਂ ਵਿੱਚ ਵਸਤੀਆਂ ਵਿੱਚ ਉਹ ਭਰਪੂਰ ਹੈ, ਇਹ ਕਿੱਧਰੋਂ ਉਜਾੜ ਹੈ, ਦਿਸੋ ਦੇਖ ਚਾਰ ਚੁਫੇਰੇ ਉਹ ਦਿਸ ਰਿਹਾ ਹੈ, ਚਾਰ ਚੁਫੇਰੇ ਹੀ ਉਹ ਵਸ ਰਿਹਾ ਹੈ। ਚਾਰ ਚੁਫੇਰੇ ਉਹਦਾ ਨੂਰ ਡੁੱਲ ਡੁੱਲ ਪੈਂਦਾ ਹੈ, ਅਬਿਰਸ਼ਾਂ ਦੇ ਲਹਿ ਲਹਿ ਕਰਦੀਆਂ ਹਰੀਆਂ ਟਾਹਣੀਆਂ ਹਰੇ ਪੱਤੇ ਕਿਸ ਤਰ੍ਹਾਂ ਉੱਛਲ ਉੱਛਲ ਕੇ ਕਹਿ ਰਹੇ ਹਨ ਕਿ ਉਹ ਪੱਤੇ ਪੱਤੇ ਵਿੱਚ ਹੈ, ਪੱਤੇ ਪੱਤੇ ਦੇ ਰੋਮ ਰੋਮ ਵਿੱਚ ਭਰਪੂਰ ਹੈ। ਇਹ ਉਜਾੜ ਨਹੀਂ ਮਰਦਾਨੇ, ਉਹ ਹਰ ਥਾਂ ਭਰਪੂਰ ਹੈ, ਤੇ ਇੱਥੇ ਬੈਠਣ ਦਾ ਹੀ ਹੁਕਮ ਹੈ, ਨਾਲੇ ਇੱਥੇ ਬੈਠਣ ਦਾ ਹੀ ਹੁਕਮ। ਫਿਰ ਰੱਬ ਵੱਲੋਂ ਹੀ ਮਰਦਾਨੇ ਦੇ ਅੰਦਰ ਪਰਮਾਤਮਾ ਮਹਾਰਾਜ ਜੀ ਖਿਆਲ ਪਾਉਂਦੇ, ਮਰਦਾਨਾ ਬੈਠ ਕੇ ਰਬਾਬ ਖੋਲਦਾ ਹੈ, ਰਬਾਬ ਵਜਾਉਣ ਲੱਗ ਜਾਂਦਾ ਹੈ। ਰਬਾਬ ਵਜਾ ਰਿਹਾ ਹੈ ਪਰ ਪੂਰਾ ਮਸਤ ਹੈ, ਉਸਨੂੰ ਰਬਾਬ ਦੀ ਧੁਨੀ ਤੋਂ ਬਿਨਾਂ ਅਤੇ ਮਹਾਰਾਜ ਜੀ ਹੋਰਾਂ ਦੀ ਹਾਜ਼ਰੀ ਤੋਂ ਬਿਨਾਂ ਹੋਰ ਕੁਛ ਵੀ ਖਿਆਲ ਵਿੱਚ ਨਹੀਂ। ਮਰਦਾਨਾ ਰਬਾਬ ਵਜਾਉਣ ਲੱਗਦਾ ਹੈ, ਮਹਾਰਾਜ ਜੀ ਰਾਮ ਕਲੀ ਰਾਗ ਵਿੱਚ ਇਹ ਸ਼ਬਦ ਅਲਾਪਦੇ ਹਨ, ਆਪਣੇ ਅੱਤ ਪਵਿੱਤਰ ਗਲੇ ਚੋਂ, ਮਹਾਰਾਜ ਜੀ ਹੋਰਾਂ ਦੇ ਗਲੇ ਚੋਂ ਇਹ ਸ਼ਬਦ ਅਲਾਪਿਆ ਜਾਂਦਾ ਹੈ, ਅਤੇ ਉਹਨਾਂ ਦਾ ਸਾਰਾ ਬਦਨ ਬਿਲਕੁਲ ਅਚਲ ਅਤੇ ਅਡੋਲ ਰਹਿੰਦਾ। ਪ੍ਰੇਮ ਨਾਲ ਪੜ੍ਹਦੇ ਜੀ ਜੋ ਮਹਾਰਾਜ ਜੀ ਹੋਰਾਂ ਉੱਥੇ ਬਚਨ ਕੀਤੇ, ਸਰਬ ਜੋਤ ਤੇਰੀ ਪਸਰ ਰਹੀ, ਸਰਬ ਜੋਤ ਤੇਰੀ ਪਰਸ ਰਹੀ, ਜਹ ਜਹ ਦੇਖਾਂ ਤਹ ਨਰ ਹਰੀ, ਜਹ ਜਹ ਦੇਖਾਂ ਤਹ ਨਰ ਹਰੀ, ਚਾਰ ਚੁਫੇਰੇ ਉਹਦੀ ਜੋਤ ਪਸਰੀ ਹੋਈ ਪਸਰੀ ਹੋਈ, ਜਿਸ ਤਰ੍ਹਾਂ ਅਸਮਾਨ ਵਿੱਚ ਸੂਰਜ ਦੀਆਂ ਕਿਰਨਾਂ ਪਸਰਦੀਆਂ ਹਨ, ਅਤੇ ਕੋਈ ਜਗ੍ਹਾ ਵੀ ਆਕਾਸ਼ ਵਿੱਚ ਹਨੇਰਾ ਨਹੀਂ ਰਹਿੰਦਾ, ਸਾਰਾ ਆਕਾਸ਼ ਰੋਸ਼ਨਾਇਆ ਜਾਂਦਾ, ਸੂਰਜ ਦੀਆਂ ਕਿਰਨਾਂ ਪਸਰ ਜਾਂਦੀਆਂ। ਅਤੇ ਮਹਾਰਾਜ ਜੀ ਕਹਿੰਦੇ ਸੂਰਜ ਦੀਆਂ ਕਿਰਨਾਂ ਦੇ ਵਿਚਕਾਰ ਤੇ ਅਜੇ ਵਿੱਥ ਹੋ ਸਕਦੀ ਹੈ, ਹੁੰਦੀ ਹੈ ਇੱਕ ਕਿਰਨ ਤੋਂ ਦੂਜੀ ਕਿਰਨ ਦੇ ਵਿੱਚ, ਪਰ ਪਰਮੇਸ਼ਰ ਜੀ ਸਾਰੇ ਬ੍ਰਹਿਮੰਡ ਵਿੱਚ ਕੋਈ ਜਗ੍ਹਾ ਨਹੀਂ ਹੈ ਜਿੱਥੇ ਕੋਈ ਥੋੜ੍ਹੀ ਬਹੁਤੀ ਵੀ ਵਿੱਥ ਹੋਵੇ, ਜਿੱਥੇ ਮਹਾਰਾਜ ਜੀ ਭਰਪੂਰ ਨਾ। ਜਹਿ ਜਹਿ ਦੇਖਾਂ ਤੈ ਨਰ, ਜਹ ਪੀਤਰ ਕਟ ਪੀਤਰ। ਮਹਾਰਾਜ ਜੀ ਕਹਿੰਦੇ ਮਰਦਾਨੇ, ਜਹ ਪੀਤਰ ਕਟ ਵਸਿਆ ਸੋਈ, ਬਾਹਰ ਕਾਹੇ ਨਾ ਹੋਈ, ਜਹ ਪੀਤਰ ਕਟ ਵਸਿਆ ਸੋਈ, ਬਾਹਰ ਕਾਹੇ ਨਾਹੀ, ਕਿ ਉਹ ਆਪਣੇ ਅੰਦਰ ਹੀ ਵੱਸਦਾ ਹੈ ਅਤੇ ਆਪਣਾ ਅੰਦਰ ਜੋ ਹੈ ਉਹ ਸਾਰੇ ਬ੍ਰਹਿਮੰਡ ਦਾ ਇੱਕ ਹਿੱਸਾ ਹੈ। ਆਪਣੇ ਅੰਦਰ ਬ੍ਰਹਿਮੰਡ ਦੇ ਵਿੱਚ ਹਨ ਅਤੇ ਇਹ ਥੋੜ੍ਹਾ ਹੈ ਕਿ ਬ੍ਰਹਿਮੰਡ ਦੇ ਇੰਨੇ ਕੁ ਹਿੱਸੇ ਵਿੱਚ ਉਹ ਵੱਸਦਾ ਹੈ ਅਤੇ ਬਾਕੀ ਜਗ੍ਹਾ ਨਹੀਂ ਵੱਸਦਾ, ਉਹ ਤਾਂ ਬਾਹਰ ਵੀ ਵੱਸਦਾ ਹੈ। ਜਹ ਪੀਤਰ ਕੱਟ ਪੀਤਰ ਵਸਿਆ ਬਾਹਰ ਕਾਹੇ ਨਾਹੀਂ, ਬਾਹਰ ਕਿਉਂ ਨਹੀਂ, ਉਹ ਬਾਹਰ ਵੀ ਕਣ ਕਣ ਵਿੱਚ ਭਰਪੂਰ ਹੈ। ਤਿੰਨ ਕੀ ਸਾਰ ਕਦੇ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਹੀ। ਮਹਾਰਾਜ ਜੀ ਕਹਿੰਦੇ ਉਹ ਸਾਰਿਆਂ ਦੀ ਸਾਰ ਲੈਂਦਾ ਹੈ। ਤਿੰਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਹੀ। ਉਹ ਸਾਰਿਆਂ ਦੀ ਸਾਰ ਲੈਂਦਾ ਹੈ ਹਰ ਪਲ ਹਰ ਵਕਤ, ਅਤੇ ਆਪਾਂ ਨੂੰ ਹਰ ਵਕਤ ਮਨ ਵਿੱਚ ਉਹਦੇ ਉਹਦਾ ਚਿੰਤਨ ਉਹਦਾ ਚੇਤਾ ਰੱਖਣਾ ਚਾਹੀਦਾ ਹੈ। ਆਪੇ ਦੂਰ ਆਪੇ ਨੇੜੇ, ਆਪੇ ਹੀ ਦੂਰ, ਆਪੇ ਸਰਬ ਰਹਿਆ ਭਰਪੂਰ, ਇਹੋ ਦਾ ਦੇਖ ਮਰਦਾਨੇ ਕੀ ਕੌਤਕ ਹੈ ਕਿ ਕਦੀ ਕਿਸੇ ਨੂੰ ਉਹ ਦਿਖਾਉਂਦਾ ਹੈ ਕਿ ਮੈਂ ਨੇੜੇ ਹਾਂ ਤੇਰੇ, ਕਿਸੇ ਨੂੰ ਦਿਖਾਉਂਦਾ ਹੈ ਕਿ ਮੈਂ ਦੂਰ ਹਾਂ ਬਹੁਤ, ਕਿਸੇ ਨੂੰ ਦਿਖਾਉਂਦਾ ਹੈ ਕਿ ਮੈਂ ਸਾਰੀਆਂ ਥਾਵਾਂ 'ਤੇ ਭਰਪੂਰ ਹਾਂ। ਇਹ ਉਸਦਾ ਹੀ ਕੌਤਕ ਹੈ। ਆਪੇ ਨੇੜੇ ਆਪੇ ਦੂਰ, ਆਪੇ ਸਰਬ ਰਹਿਆ ਭਰਪੂਰ, ਕਿਸੇ ਨੂੰ ਕਿਸੇ ਤਰ੍ਹਾਂ ਦੀ ਸੋਝੀ ਪਾ ਦਿੰਦਾ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਸੋਝੀ ਪਾ ਦਿੰਦਾ ਹੈ। ਪ੍ਰਾਣੀ ਦੇ ਹੱਥ ਵਿੱਚ ਹੀ ਨਹੀਂ ਹੈ ਕੁਛ। ਸਤਿਗੁਰ ਮਿਲੇ ਅੰਧੇਰਾ ਜਾਏ, ਜੈ ਦੇਖਾਂ ਤੈ ਰਹਿਆ ਸਮਾਏ। ਅਤੇ ਜਿਹਨੂੰ ਸਤਿਗੁਰ ਮਿਲ ਜਾਂਦਾ ਹੈ ਅਤੇ ਉਹਦੇ ਅੰਦਰੋਂ ਹਨੇਰਾ ਦੂਰ ਹੁੰਦਾ, ਉਹਨੂੰ ਅੰਦਰੋਂ ਸੋਝੀ ਪੈਂਦੀ, ਅੰਦਰ ਗਿਆਨ ਆਉਂਦਾ, ਅੰਦਰ ਵਿਵੇਕ ਬੁੱਧ ਆਉਂਦੀ, ਅਤੇ ਫਿਰ ਉਹਨੂੰ ਜੈ ਦੇਖਾਂ ਤੈ ਰਹਿਆ ਸਮਾਏ। ਫਿਰ ਉਹ ਜਿੱਧਰ ਵੀ ਦੇਖਦਾ ਹੈ ਉੱਧਰ ਹੀ ਉਹਨੂੰ ਦਿਸਦਾ ਹੈ, ਜਿੱਧਰ ਵੀ ਦੇਖਦਾ ਹੈ ਉੱਧਰ ਹੀ ਉਹ ਦੇਖਦਾ। ਫਿਰ ਕਹਿੰਦੇ ਅੰਤਰ ਸਹਿਸਾ ਬਾਹਰ ਮਾਇਆ, ਨੈਣ ਲਾਗਸ ਬਾਣੀ। ਕਹਿੰਦੇ ਜਿਹਦੇ ਅੰਦਰ ਫਿਕਰ ਹੁੰਦਾ ਹੈ ਮਰਦਾਨੇ, ਜਿਹਦੇ ਅੰਦਰ ਫਿਕਰ ਹੁੰਦਾ ਹੈ ਉਹਨੂੰ ਬਾਹਰ ਰੱਬ ਨਹੀਂ ਦਿਸਦਾ, ਉਹਨੂੰ ਬਾਹਰ ਦੁਨੀਆਂ ਦਿਸਦੀ। ਤੇ ਫਿਕਰ ਉਹਦੇ ਅੰਦਰ ਹੁੰਦਾ ਜਿਹਦੇ ਅੰਦਰ ਨਾਮ ਨਾ ਹੋਵੇ, ਤੇ ਜਿਹਦੇ ਅੰਦਰ ਨਾਮ ਨਾ ਹੋਵੇ ਉਹਨੂੰ ਬਾਹਰ ਰੱਬ ਨਹੀਂ ਨਜ਼ਰ ਆਉਂਦਾ, ਉਹਨੂੰ ਬਾਹਰ ਦੁਨੀਆਂ ਦਿਸਦੀ ਹੈ। ਅੰਤਰ ਸਹਿਸਾ ਬਾਹਰ ਮਾਇਆ, ਅਤੇ ਉਹਨੂੰ ਬਾਹਰ ਮਾਇਆ ਦਿਸਦੀ ਹੈ, ਦੁਨੀਆਂ ਦਿਸਦੀ ਹੈ, ਸੰਸਾਰ ਦਿਸਦਾ ਹੈ, ਰੱਬ ਨਹੀਂ ਦਿਸਦਾ, ਕੁਦਰਤ ਨਹੀਂ ਦਿਸਦੀ। ਕੁਦਰਤ ਨਹੀਂ ਦਿਸਦੀ, ਕੁਦਰਤ ਬਣਾਉਣ ਵਾਲਾ ਨਹੀਂ ਕਿਧਰੇ ਦਿਸਦਾ। ਅੰਤਰ ਸਹਿਸਾ ਬਾਹਰ ਮਾਇਆ, ਨੈਣੀ ਲਾਗਸ ਬਾਣੀ। ਅਤੇ ਉਹਨੂੰ ਬਾਹਰ ਨੈਣਾ ਨਾਲ ਮਾਇਆ ਦਿਸਦੀ ਹੈ, ਦੁਨੀਆਂ ਦਿਸਦੀ ਹੈ, ਅਤੇ ਫਿਰ ਜੋ ਕੁਛ ਵੀ ਉਹ ਬੋਲਦਾ ਹੈ ਉਹ ਜੋ ਉਹਨੂੰ ਦਿਸਦਾ ਹੈ ਉਸ ਹਿਸਾਬ ਨਾਲ ਬੋਲਦਾ ਹੈ, ਉਹ ਫਿਰ ਦੁਨੀਆਂ ਦੀ ਬੋਲੀ ਬੋਲਦਾ ਹੈ, ਉਹ ਦੁਨੀਆਂ ਦੀ ਬੋਲੀ ਬੋਲਦਾ ਹੈ। ਅਤੇ ਜਿਹਦੇ ਅੰਦਰ ਸ਼ਬਦ ਹੁੰਦਾ ਹੈ, ਨਾਮ ਹੁੰਦਾ ਹੈ, ਉਹਨੂੰ ਬਾਹਰ ਕੁਦਰਤ ਦਿਸਦੀ, ਕੁਦਰਤ ਵਿੱਚ ਉਹ ਸਮਾਇਆ ਹੋਇਆ ਦਿਸਦਾ ਜਿਸਨੇ ਕੁਦਰਤ ਰਚੀ, ਅਤੇ ਫਿਰ ਉਹਦੀ ਬਾਣੀ ਹੋਰ ਹੁੰਦੀ ਹੈ, ਉਹਦੀ ਬਾਣੀ ਕੁਦਰਤ ਬਾਰੇ ਅਤੇ ਕੁਦਰਤ ਦੇ ਰਚਨਹਾਰ ਕਾਦਰ ਬਾਰੇ ਹੁੰਦੀ। ਅਤੇ ਮਰਦਾਨੇ ਬਾਹਰ ਆਪਾਂ ਨੂੰ ਤਾਂ ਨਹੀਂ ਦਿਸਦਾ ਜਦੋਂ ਆਪਾਂ ਨੂੰ ਵਿਸਰ ਜਾਂਦਾ ਹੈ, ਉਹ ਅੰਦਰੋਂ ਜਦੋਂ ਵਿਸਰ ਜਾਂਦਾ ਹੈ ਤੇ ਉਹ ਬਾਹਰੋਂ ਦਿਸਣੋਂ ਹਟ ਜਾਂਦਾ, ਤੇ ਜਦੋਂ ਬਾਹਰੋਂ ਦਿਸਣੋਂ ਹਟ ਜਾਂਦਾ ਹੈ ਤੇ ਫਿਰ ਬਹੁਤ ਦੁੱਖ ਲੱਗਦਾ, ਫਿਰ ਫਿਕਰ ਆਣ ਚਿੰਬੜਦੇ ਹਨ। ਅੰਤਰ ਸਹਿਸਾ ਬਾਹਰ ਮਾਇਆ, ਨੈਣੀ ਲਾਗਸ ਬਾਣੀ, ਪਰਨਵਤ ਨਾਨਕ ਦਾਸਨ ਦਾਸਾ, ਪਰਤਾਪੇ ਗਾਰੇ ਪ੍ਰਾਣੀ। ਪਰਤਾਪੇਗਾ ਦਾ ਮਤਲਬ ਹੁੰਦਾ ਕਿ ਬਹੁਤ ਦੁੱਖ ਪਾਵੇਂਗਾ। ਜਦੋਂ ਤੂੰ ਉਹਨੂੰ ਭੁੱਲ ਜਾਂਦਾ ਹੈ ਤੇ ਬਹੁਤ ਦੁੱਖ ਪਾਉਂਦਾ ਹੈ। ਤੂੰ ਭੁੱਲ ਕੇ ਦੇਖ ਲਾ, ਫਿਕਰ ਹੀ ਫਿਕਰ, ਚਿੰਤਾ ਹੀ ਚਿੰਤਾ, ਤੇ ਉਹਦੇ ਵਿੱਚ ਡੁੱਬ ਕੇ ਦੇਖ, ਤੇ ਫਿਰ ਤੈਨੂੰ ਕੋਈ ਚਿੰਤਾ ਫਿਕਰ ਲਾਗੇ ਵੀ ਨਹੀਂ ਆ ਸਕਦਾ। ਇਹ ਵਚਨ ਕੀਤੇ, ਇਹ ਇਲਾਹੀ ਸ਼ਬਦ ਮਹਾਰਾਜ ਜੀ ਹੋਰਾਂ ਨੇ ਗਾਇਆ, ਤੇ ਫਿਰ ਨੈਣ ਮੁੰਦੇ ਰੱਖੇ, ਮਰਦਾਨਾ ਕੁਛ ਚਿਰ ਰਬਾਬ ਵਜਾਉਂਦਾ ਰਿਹਾ, ਫਿਰ ਮਸਤ ਹੋਇਆ, ਉਹ ਵੀ ਰਬਾਬ ਹੱਥੋਂ ਛੁੱਟ ਗਈ, ਪਰ ਉਹ ਅੰਦਰ ਮਸਤ ਰਿਹਾ। ਭਾਈ ਰੂਪਾ, ਭਾਈ ਬਾਲਾ ਵੀ ਕੁਛ ਦੇਰ ਬਾਅਦ ਮਹਾਰਾਜ ਜੀ ਹੋਰਾਂ ਨੈਣ ਖੋਲੇ, ਤੇ ਮਹਾਰਾਜ ਜੀ ਕਹਿੰਦੇ, ਮਰਦਾਨੇ ਤਿਆਰ ਹੋ। ਕਹਿੰਦਾ ਜੀ ਹੁਕਮ ਕਰੋ। ਕਹਿੰਦੇ ਉਹ ਸਾਹਮਣੇ ਜੋ ਇੱਕ ਗੁੰਮ ਜਿਹਾ ਦਿਸਦਾ ਹੈ ਉੱਥੇ ਜਾ, ਉੱਥੇ ਇੱਕ ਪੀਰ ਰਹਿੰਦਾ ਹੈ, ਜਦੋਂ ਤੂੰ ਜਾਏਗਾ ਤੇ ਬਾਰ ਬਾਰ ਉਸ ਗੁੰਬਜ ਦੇ ਬਾਹਰ ਚਾਰ ਪੰਜ ਆਦਮੀ ਬੈਠੇ ਤੈਨੂੰ ਮਿਲਣਗੇ, ਤੂੰ ਉਹਨਾਂ ਨੂੰ ਆਖੀ ਕਿ ਵਾਹਿਗੁਰੂ ਦਾ ਢਾਡੀ ਆਇਆ ਹੈ, ਉਸਨੇ ਮੈਨੂੰ ਭੇਜਿਆ ਹੈ, ਤੇ ਉਸਨੇ ਪੀਰ ਜੀ ਨੂੰ ਯਾਦ ਕੀਤਾ ਹੈ। ਮਰਦਾਨਾ ਚਲੇ ਜਾਂਦਾ ਹੈ, ਜਾ ਕੇ ਉਹਨਾਂ ਆਦਮੀਆਂ ਨੂੰ ਪੈਰੀ ਪੈਣਾ ਆਖਦਾ ਹੈ, ਤੇ ਫਿਰ ਨਿਮਰਤਾ ਨਾਲ ਆਖਦਾ ਹੈ ਕਿ ਇੱਕ ਅੱਲਾਹ ਤਾਲਾ ਦਾ ਢਾਡੀ ਹੈ, ਉਸਨੇ ਮੈਨੂੰ ਭੇਜਿਆ ਹੈ, ਉਸਨੇ ਪੀਰ ਜੀ ਨੂੰ ਯਾਦ ਕੀਤਾ। ਉਹ ਕਹਿਣ ਲੱਗੇ, ਭਾਈ ਪੀਰ ਜੀ ਗੁੰਮਜ ਦੇ ਅੰਦਰ ਬੈਠੇ ਹਨ, 40 ਦਿਨਾਂ ਦਾ ਸ਼ਿਲਾ ਕੱਟ ਰਹੇ ਹਨ, ਅਤੇ ਉਹਨਾਂ ਦਾ ਸਾਨੂੰ ਆਦੇਸ਼ ਹੈ ਕਿ ਭਾਵੇਂ ਕੁਛ ਵੀ ਹੋ ਜਾਵੇ ਸਾਨੂੰ ਨਹੀਂ 40 ਦਿਨਾਂ ਤੋਂ ਪਹਿਲਾਂ ਬੁਲਾਉਣਾ, ਅਸੀਂ ਉਹਨਾਂ ਨੂੰ ਇਹ ਸੁਨੇਹਾ ਨਹੀਂ ਪਹੁੰਚਾ ਸਕਦੇ। ਉਹ ਜਦੋਂ 40 ਦਿਨ ਪੂਰੇ ਹੋਣਗੇ ਆਪ ਬਾਹਰ ਆਉਣਗੇ, ਫਿਰ ਅਸੀਂ ਤੇਰਾ ਸੁਨੇਹਾ ਉਸਨੂੰ ਦੇ ਸਕਦੇ। ਇਸ ਤੋਂ ਅੱਗੇ ਕੀ ਹੁੰਦਾ ਹੈ ਕੱਲ ਨੂੰ ਵਿਚਾਰਾਂਗੇ। ਜਦੋਂ ਮਰਦਾਨਾ ਚਲੇ ਜਾਂਦਾ ਹੈ ਸੁਨੇਹਾ ਦੇਣ, ਤੇ ਮਹਾਰਾਜ ਜੀ ਪਰਾਂ ਹੋ ਕੇ ਇਸ਼ਨਾਨ ਕਰਨ ਲਈ ਜਲ ਦਾ ਟੋਭਾ ਲੱਭਦੇ ਹਨ, ਉੱਧਰ ਚਲੇ ਜਾਂਦੇ ਹਨ, ਪਿੱਛੋਂ ਭਾਈ ਰੂਪਾ ਦੇਖਦਾ ਹੈ ਕਿ ਮਹਾਰਾਜ ਜੀ ਦਿਸਦੇ ਨਹੀਂ, ਤੇ ਉਸਨੂੰ ਡਰ ਜਿਹਾ ਲੱਗਦਾ ਹੈ ਕਿ ਜੇ ਕਿਧਰੇ ਮੈਨੂੰ ਵਿਛੋੜ ਦੇਣ ਅਤੇ ਇਸ ਤਰ੍ਹਾਂ ਮੈਂ ਵਿਛੜ ਜਾਵਾਂਗਾ, ਅਤੇ ਮੇਰੇ ਲਈ ਤਾਂ ਮੈਨੂੰ ਤਾਂ ਦਿਸਦਾ ਹੀ ਕੁਛ ਨਹੀਂ, ਜੀ ਹੀ ਨਹੀਂ ਸਕਣਾ। ਉਹ ਜੱਗ ਦਾ ਚਾਨਣ ਹੈ, ਮੇਰੀਆਂ ਵੀ ਅੱਖਾਂ ਦੀ ਰੋਸ਼ਨੀ ਹੈ, ਅੱਖਾਂ ਦੀ ਰੌਣਕ, ਉਹਦੇ ਤੋਂ ਬਿਨਾਂ ਤਾਂ ਕੁਛ ਦਿਸਦਾ ਹੀ ਨਹੀਂ, ਉਹਦੇ ਤੋਂ ਬਿਨਾਂ ਤਾਂ ਕੁਛ ਹੋਰ ਹੈ ਹੀ ਨਹੀਂ। ਉਹ ਜੱਗ ਦਾ ਚਾਨਣ ਹੈ। ਥਾਂ ਥਾਂ ਤੇ ਜਾ ਕੇ ਚਾਨਣ ਕਰਦਾ ਹੈ, ਸਾਰਿਆਂ ਨੂੰ ਰਸਤੇ ਪਾਉਂਦਾ ਹੈ, ਸਾਰਿਆਂ ਨੂੰ ਜੀਂਦੇ ਕਰਦਾ ਹੈ, ਰਸਤਾ ਦਿਖਾਉਂਦਾ ਹੈ। ਤੇ ਮੇਰੀਆਂ ਅੱਖੀਆਂ ਦੀ ਰੌਣਕ, ਤੇ ਫਿਰ ਉਹ ਅੰਦਰ ਕੁਛ ਗੁਣ ਗੁਣਾਉਣ ਲੱਗਦਾ ਹੈ। ਇਸ ਤਰ੍ਹਾਂ ਕੁਛ ਆਪਾਂ ਪੜ੍ਹਦੇ ਹਾਂ ਤਾਰਨ। ਚਾਨਣ ਜਗਦਾਇਓ ਮੇਰੀ ਏ ਮਾਏ, ਰੌਣਕ ਮੇਰੀ ਅੱਖੀਆਂ ਦੀ। ਚਾਨਣ ਜਗਦਾਇਓ ਮੇਰੀ ਏ ਮਾਏ, ਰੌਣਕ ਮੇਰੀ ਅੱਖੀਆਂ ਦੀ। ਚਾਨਣ ਜਗਦਾਇਓ ਮੇਰੀ ਏ ਮਾਏ, ਤੇ ਰੌਣਕ ਅੱਖੀਆਂ ਦੀ। ਚਾਨਣ ਜਗਦਾਇਓ ਮੇਰੀ ਏ ਮਾਏ, ਤੇ ਰੌਣਕ ਅੱਖੀਆਂ।